नमस्कार, ये आकाशवाणी है। खबरों के इस बुलेटिन नाल मैं अमन देव। पहला चुनवियां खबरां। प्रधानमंत्री नरेंद्र मोदी अज केरला ते तमिलनाडु विच 16,000 करोड़ रुपए तो वध दे कई विकास प्रोजैक्टां दा उद्घाटन करनगे ते नींह पत्थर रखणगे। लोक सभा च स्पीकर ओम बिरला नूं अहुदे तों हटाउण दे मते ते अज चर्चा मुड़ शुरू होएगी। पछमी एशिया संघर्ष के दूजे हफ्ते विच दाखल होण दरमियान होरमुज़ स्ट्रेट राहीं वपारक जहाजां दी आवाजाई ठप हो गई है। विदेश मंत्री डॉ एस जयशंकर ने पछमी एशिया विच ताज़ा स्थिति बारे ईरान के विदेश मंत्री सईद अब्बास अराकची नाल गलबात की है। FIH महिला हाकी विश्व कप 2026 क्वालीफायर्स के अपने आखिरी पूल बी मैच विच अज भारत का मुकाबला वेल्स नाल होगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲਾ ਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਉਹ ਦੁਪਹਿਰ ਬਾਅਦ ਕੇਰਲਾ ਦੇ ਇਰਨਾਕੁਲਮ ਵਿੱਚ ਲਗਭਗ 10,800 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਉਹ ਇਸ ਦੌਰੇ ਦੌਰਾਨ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਬਾਅਦ ਵਿੱਚ ਉਹ ਤਾਮਿਲਨਾਡੂ ਦੇ ਤਿਰੁਚਿਰਾਪੱਲੀ ਵਿੱਚ ਲਗਭਗ 5,650 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਬੁਨਿਆਦੀ ਢਾਂਚੇ, ਪੇਂਡੂ ਸੰਪਰਕ ਅਤੇ ਹਾਈਵੇ ਵਿਕਾਸ ਦੇ ਪ੍ਰੋਜੈਕਟ ਸ਼ਾਮਲ ਨੇ। ਸ੍ਰੀ ਮੋਦੀ 5 ਨਵੀਆਂ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਵਿਖਾਉਣਗੇ, ਜਿਨ੍ਹਾਂ ਵਿੱਚ 2 ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਵੀ ਸ਼ਾਮਲ ਨੇ। ਨਾਗਰਕੋਇਲ ਚਾਰਲਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈਸ ਦੱਖਣੀ ਤਾਮਿਲਨਾਡੂ ਅਤੇ ਤੇਲੰਗਾਨਾ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਏਗੀ, ਜਦੋਂ ਕਿ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਨੂੰ ਵੀ ਜੋੜੇਗੀ। ਪੋਦਨੂਰ ਧਨਬਾਦ ਅੰਮ੍ਰਿਤ ਭਾਰਤ ਐਕਸਪ੍ਰੈਸ ਦੱਖਣੀ ਭਾਰਤ ਅਤੇ ਪੂਰਬੀ ਭਾਰਤ ਦੀ ਖਣਿਜ ਅਤੇ ਉਦਯੋਗਿਕ ਪੱਟੀ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। 3 ਹੋਰ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੇ ਮਤੇ ਤੇ ਅੱਜ ਬਹਿਸ ਮੁੜ ਸ਼ੁਰੂ ਕਰੇਗੀ। ਕਾਂਗਰਸ ਦੇ ਸੰਸਦ ਮੈਂਬਰ ਡਾ ਮੁਹੰਮਦ ਜਾਵੇਦ ਨੇ ਕੱਲ੍ਹ ਇਸ ਸਬੰਧੀ ਮਤਾ ਪੇਸ਼ ਕੀਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸ੍ਰੀ ਬਿਰਲਾ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਅਤੇ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰਾਂ 'ਤੇ ਬੇਬੁਨਿਆਦ ਇਲਜ਼ਾਮ ਲਾਏ। ਸ੍ਰੀ ਜਾਵੇਦ ਨੇ ਇਹ ਵੀ ਇਲਜ਼ਾਮ ਲਾਇਆ ਕਿ ਸਪੀਕਰ ਸਦਨ ਵਿੱਚ ਨਿਰਪੱਖਤਾ ਬਣਾਈ ਰੱਖਣ ਵਿੱਚ ਨਾਕਾਮ ਰਹੇ ਨੇ।
I ask for leave of the House to move the following resolution. That this House, having taken into consideration the conduct of the Speaker of the House as regards disallowing the Leader of the Opposition and other opposition leaders to speak, making unwarranted allegations against women MPs belonging to the opposition, suspending opposition MPs for an entire session for raising issue of public concern, feels he has ceased to maintain an impartial attitude towards the necessary to command the confidence of all sections of the House.
ਮਤੇ ਦਾ ਵਿਰੋਧ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਨਿਰਪੱਖ ਢੰਗ ਨਾਲ ਚਲਾਇਆ ਅਤੇ ਹਰੇਕ ਨੂੰ ਬੋਲਣ ਲਈ ਸਪੀਕਰ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਨੇ ਸਪੀਕਰ ਵਿਰੋਧ ਦੇ ਮਤਾ ਸਿਰਫ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਲਿਆਂਦਾ ਹੈ।
ਚੇਅਰ ਦਾ ਬੈਠਦਾ ਹੈ ਤੋ ਉਸਕਾ ਰੋਲ ਇੰਪਾਰਸ਼ਲ ਹੋਣਾ ਚਾਹੀਏ, ਇਸਮੇ ਕੋਈ ਦੋ ਮਤ ਨਹੀਂ ਹੈ। ਲੇਕਿਨ ਜਬ ਸੰਵਿਧਾਨ ਕੋ ਆਪ ਦੇਖੇਂਗੇ ਔਰ ਇਸ ਸਦਨ ਕਾ ਰੂਲਸ ਕੋ ਆਪ ਦੇਖੇਂਗੇ ਤੋ ਸਪੀਕਰ ਕਾ ਕੋਈ ਵੀ ਨਿਰਣੈ ਕੋ ਆਜ ਤੱਕ ਕਿਸੀ ਨੇ ਚੈਲੰਜ ਨਹੀਂ ਕੀਆ ਹੈ। ਤੋ ਉਸ ਦਿਨ ਨੇਤਾ ਪ੍ਰਤੀਪਕਸ਼ ਯਹਾਂ ਖੜੇ ਹੋ ਕਰਕੇ ਕਹਾ ਕਿ ਮੁਝੇ ਇਸ ਸਦਨ ਮੇਂ ਬੋਲਨੇ ਕੇ ਲਈ ਕਿਸੀ ਸੇ ਪਰਮਿਸ਼ਨ ਨਹੀਂ ਚਾਹੀਏ ਔਰ ਯੇ ਮੇਰਾ ਅਧਿਕਾਰ ਹੈ ਇਸ ਸਦਨ ਮੇਂ ਬੋਲਨੇ ਕਾ। ਹਮਾਰਾ ਨੇਤਾ ਪ੍ਰਤੀਪਕਸ਼ ਕਾ ਅਭੀ ਪਿਛਲੇ ਫਸਟ ਪਾਰਟ ਕਾ ਯੇ ਮੈਂ ਬਾਤ ਬੋਲ ਰਹਾ ਹੂੰ। ਇਸ ਸਦਨ ਮੇਂ ਪ੍ਰਧਾਨਮੰਤਰੀ ਹੋ ਸਕਤੇ ਹੈ, ਮੰਤਰੀ ਹੋ ਸਕਤੇ ਹੈ, ਨੇਤਾ ਪ੍ਰਤੀਪਕਸ਼ ਹੋ ਸਕਤੇ ਹੈ, ਮਗਰ ਇਸ ਸਦਨ ਮੇਂ ਬੋਲਨੇ ਕੇ ਲਈ ਸਪੀਕਰ ਕਾ ਪਰਮਿਸ਼ਨ ਆਵਸ਼ਕਤਾ ਹੈ।
LJPR ਦੇ ਚਿਰਾਗ ਪਾਸਵਾਨ ਨੇ ਇਸ ਮਤੇ ਦਾ ਵਿਰੋਧ ਕੀਤਾ ਅਤੇ ਸਦਨ ਵਿਚ ਵਿਘਨ ਪਾਉਣ ਲਈ ਵਿਰੋਧੀ ਧਿਰ ਦੀ ਨੁਕਤਾਚੀਨੀ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਦੇ ਗੌਰਵ ਗੋਗੋਈ ਨੇ ਚਰਚਾ ਦੀ ਸ਼ੁਰੂਆਤ ਕੀਤੀ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਅਤੇ DMK ਦੇ ਮੈਂਬਰਾਂ ਨੇ ਵੀ ਮਤੇ ਦੀ ਹਮਾਇਤ ਕੀਤੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਸਮੁੰਦਰੀ ਫੌਜ ਨੇ ਸਾਂਝੇ ਤੌਰ ਤੇ ਗੋਆ ਤੱਟ ਤੇ ਇਕ P-8I ਜਹਾਜ਼ ਤੋਂ ਸਵਦੇਸ਼ੀ ਏਅਰ ਡ੍ਰੋਪੇਬਲ ਕੰਟੇਨਰ ADC 150 ਦੇ 4 ਸਫਲ ਇਨ ਫਲਾਈਟ ਰਿਲੀਜ਼ ਟੈਸਟ ਕੀਤੇ ਨੇ। ਇਹ ਪ੍ਰੀਖਣ 21 ਫਰਵਰੀ ਤੋਂ 1 ਮਾਰਚ 2026 ਵਿਚਕਾਰ ਵੱਖ ਵੱਖ ਰਿਲੀਜ਼ ਹਾਲਾਤ ਵਿਚ ਕੀਤੇ ਗਏ। ਇਸ ਏਅਰ ਡ੍ਰੋਪੇਬਲ ਕੰਟੇਨਰ ਨੂੰ 150 ਕਿਲੋਗ੍ਰਾਮ ਦੇ ਪੇਲੋਡ ਪਹੁੰਚਾਉਣ ਲਈ ਡਿਜ਼ਾਈਨ ਤੇ ਵਿਕਸਿਤ ਕੀਤਾ ਗਿਆ ਹੈ। ਇਹ ਤੱਟ ਤੋਂ ਦੂਰ ਖੁੱਲੇ ਸਮੁੰਦਰ ਵਿਚ ਤਾਇਨਾਤ ਸੰਕਟ ਗ੍ਰਸਤ ਸਮੁੰਦਰੀ ਜਹਾਜ਼ਾਂ ਨੂੰ ਮਹੱਤਵਪੂਰਨ ਭੰਡਾਰ, ਉਪਕਰਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਿਚ ਸਮੁੰਦਰੀ ਫੌਜ ਦੀ ਲੌਜਿਸਟਿਕ ਸਮਰੱਥਾ ਨੂੰ ਵਧਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU Jalandhar, ਸਾਡਾ ਫੇਸਬੁੱਕ ਪੇਜ ਹੈ ANU-AIR Jalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR Jalandhar। ਪੱਛਮੀ ਏਸ਼ੀਆ ਸੰਘਰਸ਼ ਦੇ ਦੂਜੇ ਹਫ਼ਤੇ ਵਿੱਚ ਦਾਖਲ ਹੋਣ ਦਰਮਿਆਨ ਹੋਰਮੂਜ਼ ਸਟੇਟ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ ਹੈ। ਇਸ ਰਸਤੇ ਰਾਹੀਂ ਜਹਾਜ਼ ਰਾਣੀ ਵਿੱਚ 80% ਤੋਂ ਵੱਧ ਦੀ ਗਿਰਾਵਟ ਆਈ ਹੈ। ਲਗਭਗ 150 ਟੈਂਕਰ ਹੋਰਮੂਜ਼ ਸਟੇਟ ਦੇ ਬਾਹਰ ਖੁੱਲ੍ਹੇ ਸਮੁੰਦਰ ਵਿੱਚ ਖੜ੍ਹੇ ਨੇ, ਜਿਨ੍ਹਾਂ ਵਿੱਚ ਅੰਦਾਜ਼ਨ 16 ਅਰਬ ਲੀਟਰ ਤੇਲ ਹੈ। ਇਸ ਦੇ ਨੇੜੇ 10 ਵਪਾਰਕ ਜਹਾਜ਼ਾਂ 'ਤੇ ਗੋਲਿਆਂ ਜਾਂ ਡਰੋਨਾਂ ਨਾਲ ਹਮਲੇ ਕੀਤੇ ਗਏ ਨੇ। ਫਾਰਸ ਦੀ ਖਾੜੀ ਵਿੱਚ ਵਿਆਪਕ GPS ਜੈਮਿੰਗ ਨੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਹਾਲਤ ਦੇ ਜਵਾਬ ਵਿੱਚ ਫਰਾਂਸ ਨੇ ਇੱਕ ਯੂਰਪੀ ਜਲ ਸੈਨਾ ਪਹਿਲਕਦਮੀ ਸ਼ੁਰੂ ਕੀਤੀ ਹੈ। ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਇਸ ਜਲ ਮਾਰਗ ਵਿੱਚ ਵਪਾਰਕ ਜਹਾਜ਼ ਰਾਣੀ ਦੀ ਰਾਖੀ ਲਈ ਇੱਕ ਗੱਠਜੋੜ ਦੇ ਗਠਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਮੈਕਰੋਂ ਨੇ ਇਸ ਕਾਰਵਾਈ ਨੂੰ ਰੱਖਿਆਤਮਕ ਕਰਾਰ ਦਿੰਦਿਆਂ ਇਸ ਨੂੰ ਯੂਰਪੀਨ ਅਗਵਾਈ ਵਾਲੇ ਸਮੁੰਦਰੀ ਸੁਰੱਖਿਆ ਮਿਸ਼ਨ ਐਜਨੋਰ ਦਾ ਐਮਰਜੈਂਸੀ ਵਿਸਥਾਰ ਦੱਸਿਆ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ਹ ਸ਼ਾਮ ਇਰਾਨੀ ਵਿਦੇਸ਼ ਮੰਤਰੀ ਸਈਦ ਅਬਾਸ ਅਰਾਗਜੀ ਨਾਲ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੀ ਤਾਜ਼ਾ ਸਥਿਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਸੀਂ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ ਹਾਂ। ਪਿਛਲੇ ਮਹੀਨੇ ਇਰਾਨ ਅਤੇ ਅਮਰੀਕਾ ਇਸਰਾਇਲ ਗੱਠਜੋੜ ਵਿਚਕਾਰ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਟੈਲੀਫੋਨ ਗੱਲਬਾਤ ਸੀ। ਡਾ ਜੈਸ਼ੰਕਰ ਨੇ ਆਪਣੇ ਜਰਮਨ ਹਮਰੁਤਬਾ ਜੋਹਾਨ ਵਾਡੇਫੁੱਲ ਅਤੇ ਦੱਖਣੀ ਕੋਰੀਆਈ ਵਿਦੇਸ਼ ਮੰਤਰੀ ਚੋ ਹਿਊਨ ਨਾਲ ਵੀ ਪੱਛਮੀ ਏਸ਼ੀਆ ਦੀ ਹਾਲਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ੍ਰੀ ਚੋ ਹਿਊਨ ਨਾਲ ਚੰਗੀ ਗੱਲਬਾਤ ਹੋਈ ਹੈ। ਉਨ੍ਹਾਂ ਨੇ ਦੁਵੱਲੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਪੱਛਮੀ ਏਸ਼ੀਆ ਦੀ ਹਾਲਤ 'ਤੇ ਚਰਚਾ ਕੀਤੀ, ਜਿਸ ਵਿੱਚ ਊਰਜਾ ਸਬੰਧੀ ਸਥਿਤੀ ਵੀ ਸ਼ਾਮਲ ਹੈ। ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ਦੇ ਘਟਨਾਕ੍ਰਮ ਅਤੇ ਭਾਰਤ ਅਤੇ ਖੇਤਰ ਵਿਚਕਾਰ ਹਵਾਈ ਸਫ਼ਰ ਤੇ ਉਸ ਦੇ ਪ੍ਰਭਾਵ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਏਅਰਲਾਈਨਸ ਯਾਤਰੀਆਂ ਦੀ ਸੁਰੱਖਿਆ ਅਤੇ ਸੇਵਾਵਾਂ ਦੀ ਨਿਰੰਤਰਤਾ ਨੂੰ ਤਰਜੀਹ ਦਿੰਦੇ ਹੋਏ ਵਿਕਸਿਤ ਹੋ ਰਹੇ ਹਾਲਾਤ ਅਨੁਸਾਰ ਢੁਕਵੇਂ ਸੰਚਾਲਨ ਪ੍ਰਬੰਧ ਕਰ ਰਹੀਆਂ ਨੇ। ਮੰਤਰਾਲੇ ਨੇ ਕਿਹਾ ਕਿ ਸੋਮਵਾਰ ਦੇ ਸੰਚਾਲਨ ਅੰਕੜੇ ਅਨੁਸਾਰ ਪੱਛਮੀ ਏਸ਼ੀਆ ਤੋਂ ਭਾਰਤੀ ਏਅਰਲਾਈਨਸ ਰਾਹੀਂ ਚਲਾਈਆਂ ਗਈਆਂ 45 ਉਡਾਨਾਂ ਰਾਹੀਂ 7,407 ਯਾਤਰੀ ਭਾਰਤ ਪਹੁੰਚੇ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੱਧ ਪੂਰਬ 'ਚ ਟਕਰਾਅ ਦੇ ਛੇਤੀ ਅੰਤ ਅਤੇ ਰਾਜਨੀਤਿਕ ਤਰੀਕੇ ਨਾਲ ਇਸ ਦੇ ਹੱਲ 'ਤੇ ਆਪਣੇ ਦੇਸ਼ ਦੇ ਰੁੱਖ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਹ ਬਿਆਨ ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ਿਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਦਿੱਤਾ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਲੋਕ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਕੱਲ੍ਹ ਕਵਿੰਦਰ ਗੁਪਤਾ ਨੇ ਹਿਮਾਚਲ ਪ੍ਰਦੇਸ਼ ਦੇ 3ਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਉਨ੍ਹਾਂ ਨੂੰ ਅਹੁਦੇ 'ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਦਿੱਲੀ ਦੇ ਨਾਮਜ਼ਦ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਅੱਜ ਦਿੱਲੀ ਦੇ 3ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਦੇ ਲੋਕ ਨਿਵਾਸ ਵਿਖੇ ਹੋਏਗਾ। FIH ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰਸ ਵਿੱਚ ਅੱਜ ਹੈਦਰਾਬਾਦ ਵਿੱਚ ਭਾਰਤ ਆਪਣੇ ਆਖਰੀ ਪੂਲ ਬੀ ਮੈਚ ਵਿੱਚ ਵੇਲਸ ਵਿਰੁੱਧ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ HS ਪ੍ਰਨੋਏ ਅਤੇ ਕਿਦੰਬੀ ਸ਼੍ਰੀਕਾਂਤ ਅੱਜ ਮਰਦਾਂ ਦੇ ਸਿੰਗਲਸ ਵਿੱਚ ਭਾਰਤੀ ਚੁਣੌਤੀ ਦੀ ਸ਼ੁਰੂਆਤ ਕਰਨਗੇ। ਪ੍ਰਨੋਏ ਦਾ ਮੁਕਾਬਲਾ ਜਪਾਨ ਦੇ ਕੋਕੀ ਵਾਤਾਨਾਬੇ ਨਾਲ ਹੋਏਗਾ, ਜਦੋਂ ਕਿ ਸ਼੍ਰੀਕਾਂਤ ਹਾਂਗਕਾਂਗ ਦੇ ਜੇਸਨ ਗੁਨਾਵਾਨ ਨਾਲ ਮੁਕਾਬਲਾ ਕਰੇਗਾ। ਕਿਰਨ ਜਾਰਜ ਦਾ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋ ਕੀਨ ਯੂ ਨਾਲ ਤੇ ਆਯੂਸ਼ ਸ਼ੈਟੀ ਦਾ ਕੈਨੇਡਾ ਦੇ ਬ੍ਰਾਇਨ ਯਾਂਗ ਨਾਲ ਮੁਕਾਬਲਾ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਰਲਾ ਅਤੇ ਤਾਮਿਲਨਾਡੂ ਵਿੱਚ 16,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲੋਕ ਸਭਾ ਵਿੱਚ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ 'ਤੇ ਅੱਜ ਚਰਚਾ ਮੁੜ ਸ਼ੁਰੂ ਹੋਏਗੀ। ਪੱਛਮੀ ਏਸ਼ੀਆ ਸੰਘਰਸ਼ ਦੇ ਦੂਜੇ ਹਫ਼ਤੇ ਵਿੱਚ ਦਾਖਲ ਹੋਣ ਦਰਮਿਆਨ ਹੋਰਮੂਜ਼ ਸਟੇਟ ਰਾਹੀਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਪੱਛਮੀ ਏਸ਼ੀਆ ਵਿੱਚ ਤਾਜ਼ਾ ਸਥਿਤੀ ਬਾਰੇ ਇਰਾਨ ਦੇ ਵਿਦੇਸ਼ ਮੰਤਰੀ ਸਈਦ ਅਬਾਸ ਅਰਾਗਜੀ ਨਾਲ ਗੱਲਬਾਤ ਕੀਤੀ ਹੈ ਅਤੇ FIH ਮਹਿਲਾ ਹਾਕੀ ਵਿਸ਼ਵ ਕੱਪ 2026 ਕੁਆਲੀਫਾਇਰਸ ਦੇ ਆਪਣੇ ਆਖਰੀ ਪੂਲ ਬੀ ਮੈਚ ਵਿੱਚ ਅੱਜ ਹੈਦਰਾਬਾਦ ਵਿੱਚ ਭਾਰਤ ਦਾ ਮੁਕਾਬਲਾ ਵੇਲਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
ਮੀਡੀਅਮ ਵੇਵ 343.6 ਮੀਟਰ।